ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਮੁੰਦਾਵਣੀ ਦਾ ਅਰਥ ਸਾਧ ਸੰਗਤ ਜੀ ਮੋਹਰ ਛਾਪ ਹੁੰਦਾ, ਜਿਵੇਂ ਬਾਦਸ਼ਾਹ ਆਪਣੇ ਰੂਬਰੂ ਥੈਲੇ ਵਿੱਚ ਹੀਰੇ ਰਤਨ ਜਵਾਹਰ ਆਦਿਕਾਂ ਨੂੰ ਪਾ ਕੇ ਉੱਪਰੋਂ ਮੋਹਰ ਲਗਵਾ ਦਿੰਦੇ ਨੇ, ਇਹ ਥੈਲੇ ਨੂੰ ਕੋਈ ਖੋਲ ਨਾ ਸਕੇ, ਨਾ ਕੋਈ ਅਦਲਾ ਬਦਲੀ ਕਰ ਸਕੇ, ਨਾ ਕੋਈ ਕੱਢ ਸਕੇ, ਨਾ ਕੁਛ ਪਾ ਸਕੇ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਬਾਣੀ ਰੂਪ ਥੈਲੇ ਵਿੱਚ ਨਾਮ ਸੰਬੰਧੀ ਬਚਨ ਹੀਰੇ, ਸ਼ੁੱਧਤਾ ਸੰਬੰਧੀ ਬਚਨ ਮੋਤੀ, ਪ੍ਰੇਮ ਸੰਬੰਧੀ ਬਚਨ ਲਾਲ, ਭਗਤੀ ਸੰਬੰਧੀ ਬਚਨ ਮਣੀਆਂ ਪਾਈਆਂ ਨੇ, ਅਤੇ ਵਿਰਾਗ ਸੰਬੰਧੀ ਬਚਨ ਰਤਨ ਪਾਏ ਨੇ, ਸ਼ਰਵਣ ਮੰਨਣ ਅਧਿਆਸਨ ਸੰਬੰਧੀ ਬਚਨ ਮਾਣਕ ਪਾਏ ਨੇ, ਗਿਆਨ ਸੰਬੰਧੀ ਬਚਨ ਜਵਾਹਰ ਪਾਏ ਨੇ, ਅਤੇ ਇਤਿਆਦਿਕ ਸ਼ੁਭ ਗੁਣ ਪਾ ਕੇ ਹੁਣ ਮੰਦਾਵਣੀ ਮੋਹਰ ਛਾਪ ਲਾਉਂਦੇ ਨੇ, ਤਾਂ ਕਿ ਇਹਨੂੰ ਕੋਈ ਆਪਣੀ ਮਨ ਮਤ ਅਨੁਸਾਰ ਵਧਾ ਘਟਾ ਨਾ ਸਕੇ। ਦੂਜਾ ਭਾਵ ਇਹ ਵੀ ਦੱਸਦੇ ਆ, ਮੰਦਾਵਣੀ ਦਾ ਅਰਥ ਮੁੰਦਰਣ ਨੂੰ ਵੀ ਕਹਿੰਦੇ, ਜਿਵੇਂ ਭਾਰਤ ਵਿੱਚ ਰੀਤ ਹੈ ਕਿ ਮਹਾਰਾਜਿਆਂ ਦੇ ਖਾਣ ਪੀਣ ਦਾ ਪ੍ਰਬੰਧ ਕਰਨ ਵਾਲੇ ਸਰਦਾਰ ਆਪਣੇ ਸਾਹਮਣੇ ਭੋਜਨ ਤਿਆਰ ਕਰਵਾ ਕੇ ਸੋ ਦੇਗ ਚ ਆਦਿਕ ਬਰਤਨਾਂ 'ਤੇ ਮੋਹਰ ਲਾ ਦਿੰਦੇ ਆ, ਤਾਂ ਕਿ ਕੋਈ ਦੁਸ਼ਮਣ ਭੋਜਨ 'ਚ ਜ਼ਹਿਰ ਨਾ ਮਿਲਾ ਸਕੇ। ਫਿਰ ਜਿਸ ਵੇਲੇ ਭੋਜਨ ਨੂੰ ਥਾਲ ਦੇ ਵਿੱਚ ਪਰੋਸਦੇ ਆ, ਉਸ ਵੇਲੇ ਥਾਲ ਉੱਤੇ ਸਰਪੋਸ਼ ਰੱਖ ਕੇ ਮੋਹਰ ਲਗਾ ਦਿੰਦਾ ਕਿ ਅਤੇ ਸੇਵਾਦਾਰ ਉਹ ਥਾਲ ਨੂੰ ਬਾਦਸ਼ਾਹ ਦੇ ਅੱਗੇ ਰੱਖ ਆਉਂਦਾ, ਉਹ ਮੋਹਰ ਜ਼ਿੰਮੇਵਾਰ ਸਰਦਾਰ ਦੇ ਰੂਪ ਰੂ ਬਾਦਸ਼ਾਹ ਦੇ ਸਾਹਮਣੇ ਖੁੱਲ ਜਾਂਦੀ ਹੈ। ਉਹੀ ਭਾਵ ਮਹਾਰਾਜ ਨੇ ਇੱਥੇ ਲਾਇਆ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪੀ ਥਾਲ 'ਚ ਤਿੰਨ ਵਸਤੂਆਂ ਪਈਆਂ, ਇੱਕ ਸਤ, ਦੂਜੀ ਸੰਤੋਖ, ਤੀਜੀ ਵਿਚਾਰ। ਜਿਵੇਂ ਤ੍ਰਿਭਾਵਲੀ ਦੇ ਪ੍ਰਸ਼ਾਦ 'ਚ ਮੈਦਾ, ਖੰਡ, ਘਿਓ, ਇਹ ਤਿੰਨ ਚੀਜ਼ਾਂ ਪਾਈਆਂ ਹੁੰਦੀਆਂ, ਐਵੇਂ ਅੰਤਰੀਬ ਪ੍ਰਸ਼ਾਦ ਦੇ 'ਚ ਤਿੰਨ ਚੀਜ਼ਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਰੱਖਣਾ ਕੀਤੀਆਂ ਨੇ। ਸਤ ਦਾ ਨਿਸ਼ਚੇ ਕਰਨਾ ਹੈ ਮੈਦਾ, ਯਥਾ ਲਾਭ ਤਥਾ ਸੰਤੁਸ਼ਟ। ਸੰਤੋਖ ਰੂਪੀ ਖੰਡ ਪਾਈ ਹੈ, ਸ਼ੁਭ ਵਿਚਾਰ ਕਰਨਾ ਹੈ ਘਿਓ ਪਾਇਆ। ਕਿਧਰੇ ਕੜਾਹ ਪ੍ਰਸ਼ਾਦ ਨੂੰ ਪੰਚਾਮ੍ਰਿਤ ਵੀ ਕਹਿੰਦੇ ਆ, ਪੰਚਾਮ੍ਰਿਤ 'ਚ ਪੰਜ ਚੀਜ਼ਾਂ ਹੁੰਦੀਆਂ ਨੇ, ਮੈਦਾ, ਖੰਡ, ਘਿਓ, ਜਲ, ਦੁੱਧ। ਇਸ ਪਾਸੇ ਸਤ ਦਾ ਨਿਸ਼ਚੇ ਕਰਨਾ ਮੈਦਾ, ਸੰਤੋਖ ਰੂਪ ਖੰਡ ਹੈ, ਸ਼ੁਭ ਵਿਚਾਰ ਘਿਓ ਹੈ, ਤਿੰਨ ਚੀਜ਼ਾਂ ਤਾਂ ਉਹੀ ਹਨ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭਸੇ ਆਧਾਰੋ। ਠਾਕੁਰ ਜੋ ਨਾਮ ਅੰਮ੍ਰਿਤ ਹੈ, ਇਹ ਜਲ ਵਿੱਚ ਪਾਇਆ, ਜਿਸ ਠਾਕੁਰ ਦਾ ਸਭਸ ਸਾਰਿਆਂ ਨੂੰ ਆਧਾਰੋ ਆਸਰਾ ਹੈ। ਠਾਕੁਰ ਪਰਮੇਸ਼ਰ ਦਾ ਨਾਮ ਅੰਮ੍ਰਿਤ ਹੈ, ਇਹ ਵਿੱਚ ਜਲ ਹੈ ਭਾਵ। ਠਾਕੁਰ ਦੀ ਪ੍ਰਾਪਤੀ ਵਾਸਤੇ ਜੋ ਨਿਸ਼ਕਾਮ ਕਰਮ ਕਰਨੇ ਹੈ, ਇਹ ਵਿੱਚ ਦੁੱਧ ਪਾਇਆ। ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਇਸ ਮੰਚਾਮ੍ਰਿਤ ਕੜਾਹ ਪ੍ਰਸ਼ਾਦ ਨੂੰ ਜਿਹੜਾ ਕੋਈ ਸ਼ਰਧਾਲੂ ਆਪ ਖਾਂਦਾ ਅਤੇ ਹੋਰਨਾਂ ਨੂੰ ਪੁੰਚੈ ਛਕਾਉਂਦਾ, ਉਹ ਪੁਰਸ਼ ਦਾ ਸੰਸਾਰ ਸਾਗਰ ਤੋਂ ਤਰਨਾ ਹੁੰਦਾ। ਮੁੰਦਾਵਣੀ ਦਾ ਅਰਥ ਬੁਝਾਰਤ ਵੀ ਕਰਦੇ, ਪੋਠੋਹਾਰ ਦੀ ਬੋਲੀ ਹੈ, ਪੋਠੋਹਾਰ ਜਾਓ ਤਾਂ ਉੱਥੋਂ ਦੇ ਲੋਕ ਸੋ ਬੁਝਾਰਤ ਨੂੰ ਮੰਦਾਵਣੀ ਕਹਿੰਦੇ ਨੇ। ਹੁਣ ਗੁਰੂ ਅਰਜਨ ਦੇਵ ਜੀ ਇਹ ਬੋਲੀ ਦੇ ਆਧਾਰ 'ਤੇ ਮੰਦਾਵਣੀ ਬੁਝਾਰਤ ਪਾਉਂਦੇ ਆ। ਥਾਲ ਵਿੱਚ ਤਿੰਨ ਵਸਤੂ ਪਈਓ, ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਤਿੰਨ ਵਸਤੂਆਂ ਥਾਲ 'ਚ ਪਈਆਂ, ਸਤ ਸੰਤੋਖ ਵਿਚਾਰੋ। ਇੱਕ ਸਤ, ਦੂਜੀ ਸੰਤੋਖ, ਤੀਜੀ ਵਿਚਾਰ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭਸ ਆਧਾਰੋ। ਜਿਸ ਠਾਕੁਰ ਦਾ ਸਾਰਿਆਂ ਨੂੰ ਆਸਰਾ, ਉਹਦਾ ਠਾਕੁਰ ਦਾ ਜੋ ਨਾਮ ਅੰਮ੍ਰਿਤ ਪਾਇਆ, ਇਹ ਚੌਥੀ ਵਸਤੂ ਹੈ। ਲਿਖੀਆਂ ਤਿੰਨ ਨੇ, ਕਈਆਂ ਚਾਰ ਨੇ, ਸੋ ਇਸ ਕਰਕੇ ਇਹਦਾ ਨਾਮ ਮੰਦਾਵਣੀ ਹੈ, ਬੁਝਾਰਤ ਹੈ। ਇਸ ਮੰਦਾਵਣੀ ਨੂੰ ਸਮਝਣ ਵਾਲੇ ਗੁਰਮੁਖੀ ਸਮਝ ਕਰਕੇ ਹੱਲ ਕਰ ਸਕਦੇ। ਜਿਵੇਂ ਕਿ ਥਾਲ ਵਿੱਚ ਤਿੰਨ ਵਸਤੂ ਪਈਏ, ਗੁਰੂ ਗ੍ਰੰਥ ਸਾਹਿਬ ਰੂਪ ਥਾਲ 'ਚ ਤਿੰਨ ਵਸਤੂਆਂ ਪਈਆਂ, ਸਤ ਸੰਤੋਖ ਵਿਚਾਰੋ। ਇੱਕ ਸਤ ਵਸਤੂ, ਦੂਜੀ ਸੰਤੋਖ ਵਸਤੂ, ਇਹਨਾਂ ਦਾ ਵਿਚਾਰ ਨਾ ਕਰੋ, ਇਉਂ ਦੋ ਹੋ ਗਈਆਂ। ਸੱਤ ਸੰਤੋਖ ਦੀ ਵਿਚਾਰ ਕਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ। ਤੀਜੀ ਵਸਤੂ, ਠਾਕੁਰ ਦਾ ਨਾਮ ਅੰਮ੍ਰਿਤ ਪਾਇਆ ਅਸਲ ਵਿੱਚ, ਜਿਸ ਕਾ ਸਭਸ ਆਧਾਰੋ, ਜਿਸ ਠਾਕੁਰ ਦਾ ਸਭਸ ਸਾਰਿਆਂ ਨੂੰ ਆਧਾਰੋ ਆਸਰਾ ਹੈ। ਸੋ ਇਉਂ ਕਰਨ ਨਾਲ ਇਹ ਜਿਹੜੀਆਂ ਤਿੰਨ ਚੀਜ਼ਾਂ ਸੀਗੀਆਂ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸੀਆਂ ਨੇ, ਜੇ ਕੋ ਖਾਵੈ ਜੇ ਕੋ ਪੁੰਚੈ। ਜਿਹੜਾ ਕੋਈ ਮਨੁੱਖ ਇਹ ਨਾਮ ਅੰਮ੍ਰਿਤ ਨੂੰ ਆਪ ਖਾਂਦਾ ਧਾਰਦਾ, ਜਿਹੜਾ ਕੋਈ ਪਰਉਪਕਾਰੀ ਹੋਰਨਾਂ ਨੂੰ ਛਕਾਉਂਦਾ ਭਾਵ ਹੋਰਨਾਂ ਨੂੰ ਜਪਾਉਂਦਾ, ਉਹਦਾ ਵੀ ਉਧਾਰ ਹੋਣਾ, ਤਿਸਕਾ ਹੋਏ ਉਧਾਰੋ, ਆਪਦਾ ਵੀ ਤੇ ਦੂਜੇ ਦਾ ਵੀ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਾਖੁਰ ਧਾਰੋ। ਸਾਡੇ ਪਾਸੋਂ ਨਾਮ ਰੂਪੀ ਚੀਜ਼ ਛੱਡੀ ਨਹੀਂ ਜਾਂਦੀ, ਕਿਉਂਕਿ ਸਾਨੂੰ ਤਾਂ ਸ਼ੁਰੂ ਤੋਂ ਹੀ ਮਾਤਾ ਜੀ ਨੇ ਨਾਮ ਜਪਣ ਦੀ ਅਸੀਸ ਦਿੱਤੀ ਪੰਜਵੇਂ ਪਾਤਸ਼ਾਹ ਨੂੰ। ਕੂਤਾ ਮਾਤਾ ਕੀ ਅਸੀਸ, ਨਿਮਕ ਨਾ ਬਿਸਰਾਓ ਤੁਮਕਾ, ਹਰ ਹਰ ਸਦਾ ਭਜੋ ਜਗਦੀਸ਼। ਮਾਤਾ ਜੀ ਨੇ ਮੈਨੂੰ ਕਹਿੰਦੇ ਕਿਹਾ ਸੀ, ਜਿਸ ਸਿਮਰਤ ਸਭ ਕਿਲੇ ਵਿਖ ਨਾਸਾ ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਾਦੀ ਜਾਪੋ ਜਾ ਕਾਂਤਰਾ ਪਾਰੋ। ਤੁਸੀਂ ਵੀ ਨਿਤ ਨਿਤ ਨਿਤਾ ਪ੍ਰਤੀ ਇਹ ਗੁਰਸਿੱਖੋ ਜਾਣੀ, ਇਸ ਨਾਮ ਅੰਮ੍ਰਿਤ ਭੋਜਨ ਨੂੰ ਹਿਰਦੇ 'ਚ ਧਾਰਨ ਕਰਕੇ ਛਕਣਾ ਕਰੋ। ਤਮ ਸੰਸਾਰ ਚਰਨ ਲਗ ਤਰੀ ਹੈ, ਸਭ ਨਾਨਕ ਬ੍ਰਹਮ ਪਸਾਰੋ। ਧੰਨ ਗੁਰੂ ਰਾਮਦਾਸ ਜੀ ਦੇ ਪਵਿੱਤਰ ਚਰਨਾਂ ਕਮਲਾਂ ਲੱਗਣ ਕਰਕੇ ਤਾਮਾਤਸ਼ਾਹ ਕਰਕੇ ਕਹਿੰਦੇ ਵਾਤ ਤਾਮ ਹੁੰਦਾ ਅੰਧਕਾਰ ਰੂਪ ਸੰਸਾਰ ਸਾਗਰ ਤੋਂ ਤਰਨਾ ਹੁੰਦਾ ਅਤੇ ਚਰਨਾਂ ਦੇ ਧਿਆਨ ਕਰਕੇ ਗੁਰੂ ਸਾਹਿਬ ਕਹਿੰਦੇ ਅਸੀਂ ਬ੍ਰਹਮ ਅਕਾਲ ਪੁਰਖ ਨੂੰ ਸਾਰੇ ਸੰਸਾਰ ਪਸਾਰੇ ਪਸਰਿਆ ਹੋਇਆ ਨਿਸ਼ਚੇ ਕੀਤਾ। ਸਲੋਕ ਮਹੱਲਾ ਪੰਜਵਾ। ਪ੍ਰਤਿਸ਼ਠਿਤ ਗ੍ਰੰਥਾਂ ਚ ਮੰਗਲ ਤਿੰਨ ਵਾਰੀ ਹੁੰਦਾ, ਗ੍ਰੰਥ ਦੇ ਆਰੰਭ ਵਿੱਚ, ਗ੍ਰੰਥ ਦੇ ਵਿਚਕਾਰ ਤੇ ਗ੍ਰੰਥ ਦੇ ਅੰਤ ਵਿੱਚ ਲਿਖਿਆ ਹੁੰਦਾ। ਗ੍ਰੰਥ ਦੇ ਆਰੰਭ ਵਿੱਚ ਜੋ ਮੰਗਲ ਲਿਖਿਆ ਹੁੰਦਾ ਉਹ ਨਾਸਤਿਕ ਭ੍ਰਾਂਤੀ ਨਿਵੇਤੀ ਲਈ ਹੁੰਦਾ। ਜੇ ਗ੍ਰੰਥ ਦੇ ਆਰੰਭ ਵਿੱਚ ਮੰਗਲ ਨਾ ਹੋਵੇ ਤਾਂ ਸਿਆਣੇ ਕਹਿੰਦੇ ਉਹ ਵੀ ਇਹ ਗ੍ਰੰਥ ਦਾ ਕਰਤਾ ਨਾਸਤਿਕ ਹੈ। ਦੂਜਾ, ਗ੍ਰੰਥ ਦੇ ਵਿਚਕਾਰ ਮੰਗਲ ਹੁੰਦਾ ਉਹ ਗ੍ਰੰਥ ਦੀ ਨਿਰਵਿਘਨ ਸਮਾਪਤੀ ਲਈ ਹੁੰਦਾ। ਤੀਜਾ, ਮੰਗਲ ਸਮਾਪਤੀ 'ਚ ਹੁੰਦਾ, ਉਹ ਅਕਿਰਤ ਘੰਟਾ ਦੇ ਦੋਸ਼ ਨੂੰ ਨਿਵਿਰਤ ਕਰਨ ਵਾਸਤੇ ਹੁੰਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਮਰਿਆਦਾ ਅਨੁਸਾਰ ਗੁਰੂ ਅਰਜਨ ਦੇਵ ਜੀ ਨੇ ਕਿਰਤ ਘੰਟ ਦੀ ਨਿਵਿਰਤੀ ਲਈ ਇਹ ਉਚਾਰਨ ਕੀਤਾ। ਤੇਰਾ ਕੀਤਾ ਜਾਤੋ ਨਾਹੀ ਮੈਨੋ ਯੋਗ ਕੀਤੋਈ। ਪੰਜਵੇਂ ਪਾਤਸ਼ਾਹ ਪਰਮਾਤਮਾ ਵਾਹਿਗੁਰੂ ਆਪ ਦਾ ਕੀਤਾ ਹੋਇਆ ਜਿਹੜਾ ਨਾ ਜਾਤੋ ਨਹੀਂ ਜਾਣਿਆ ਨਹੀਂ ਜਾਂਦਾ ਪਰ ਉਪਕਾਰ, ਤੁਸੀਂ ਆਪਣੇ ਬਿਰ ਦੀ ਲਾਜ ਰੱਖ ਕੇ ਮੈਨੂੰ ਨਲਾਇਕ ਨੂੰ ਹਰ ਤਰ੍ਹਾਂ ਦੇ ਯੋਗ ਲਾਇਕ ਕਰ ਦਿੱਤਾ। ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ। ਮੈਂ ਨਿਰਗੁਣ ਯਾਰੇ ਭਾਵ ਨਿਰਗੁਣ ਤਿਆਰ ਦੇ ਜਿਹੜਾ ਹੁੰਦਾ ਨਾ ਆਰੇ ਤੋਂ ਭਾਵ ਹੁੰਦਾ ਆਲਾ, ਆਲਾ ਹੁੰਦਾ ਘਰ। ਮੈਂ ਨਿਰਗੁਣ ਯਾਰੇ, ਮੈਂ ਨਿਰਗੁਣ ਤਾਈ ਦੇ ਆਰੇ ਭਾਵ ਆਲਾ ਹੁੰਦਾ ਘਰ, ਇਹ ਘਰ ਸੀ। ਮੇਰੇ ਵਿੱਚ ਕੋਈ ਸ਼ੁਭ ਗੁਣ ਨਹੀਂ ਸੀ, ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਪਰ ਆਪਦੇ ਹਿਰਦੇ 'ਚ ਆਪ ਹੀ ਤਰਸ ਪਈ, ਤਰਸ ਪਿਆ, ਦਇਆ ਪੈ ਗਈ, ਤੁਸੀਂ ਮੇਰੇ ਔਗੁਣਾਂ ਨੂੰ ਬਖਸ਼ ਲਿਆ। ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ। ਜਿਸ ਵੇਲੇ ਤੁਹਾਡੇ ਹਿਰਦੇ 'ਚ ਤਰਸ ਪਿਆ, ਦਇਆ ਦਾ ਨਿਵਾਸ ਹੋਇਆ ਤਾਂ ਮੇਰੇ ਉੱਤੇ ਅਮਿਤ ਮਿਹਰ ਹੋਈ ਹੈ। ਜਿਵੇਂ ਪਹਿਲਾਂ ਪਾਠ ਹੈ, ਮੈਨੂੰ ਯੋਗ ਕੀਤੋਈ ਕਰਨਾ ਹੈ, ਕੀ ਤੋਈ ਨਹੀਂ ਕਰਨਾ, ਕੀਤੋਈ ਕਰਨਾ, ਕੀਤੋਈ ਨਿਰਗੁਣ ਯਾਰੇ ਆਪੇ ਪਏ ਓਈ ਪਾਠ ਕਰਨਾ। ਤਰਸ ਪਿਆ ਮੇਰਾ ਮਤ ਕਰਨਾ, ਮੈਂ ਰਹਿਮਤ ਨਹੀਂ ਕਰਨਾ, ਤਰਸ ਪਿਆ ਮੇਰਾ ਮਤ ਹੋਈ। ਜਿਸ ਵੇਲੇ ਤੁਹਾਡੇ ਹਿਰਦੇ 'ਚ ਤਰਸ ਪਿਆ, ਦਇਆ ਦਾ ਨਿਵਾਸ ਹੋਇਆ ਤਾਂ ਮੇਰੇ ਪਰ ਅਮਿਤ ਮਿਹਰ ਹੋਈ, ਤਾਂ ਹੀ ਮੈਨੂੰ ਸੱਜਣ ਸਤਿਗੁਰੂ ਦਾ ਸੰਯੋਗ ਮਿਲਿਆ, ਭਾਵ ਆਪ ਦੀ ਕਿਰਪਾ ਨਾਲ ਮੇਰਾ ਅਸਲੀ ਸੱਜਣ ਗੁਰੂ ਰਾਮਦਾਸ ਸਾਹਿਬ ਨਾਲ ਮਿਲਾਪ ਹੋਇਆ। ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਮਹਾਰਾਜ ਕਥਨ ਕਰਦੇ, ਪ੍ਰਭੂ ਮੈਨੂੰ ਨਾਮਦਾਨ ਮਿਲੇ ਤਾਂ ਹੀ ਮੈਂ ਜਿਉਂਦਾ, ਨਾਮ ਸਿਮਰਨ ਕਰਕੇ ਮੇਰਾ ਸ਼ੁਭ ਗੁਣਾਂ ਨਾਲ ਤਨ ਮਨ ਹਰਿਆ ਭਰਿਆ ਹੋ ਗਿਆ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਮੰਗਲ ਦੀ ਸਮਾਪਤੀ ਵੀ ਉਪਕਰਮ ਉਪਸੰਹਾਰ ਦੀ ਰੀਤੀ ਨਾਲ ਕੀਤੀ ਹੈ। ਗੁਰੂ ਸਾਹਿਬ ਦਾ ਜਿਹੜਾ ਆਰੰਭ ਹੈ, ਸਤਨਾਮ ਤੋਂ ਸਮਾਪਤੀ ਹੋ ਕੇ ਨਾਮ ਦੇ ਉੱਤੇ ਸਮਾਪਤੀ ਹੋਈ ਹੈ। ਨਾਨਕ ਨਾਮ ਮਿਲਿਆ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਸੋ ਨਾਮ ਮਿਲੇ ਪਰਮੇਸ਼ੁਰ ਦਾ ਤਾਂ ਮੇਰਾ ਤਨ ਮਨ ਹਰਾ ਭਰਾ ਹੁੰਦਾ। ਬਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕਹਿ ਦੁੱਖ ਦੇਹ ਨਾਮ ਸੰਤੋਖੀ ਆ ਉਤਰੈ ਮਨ ਕੀ ਭੁੱਖ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਇਹ ਸਾਰੀ ਸਮਾਪਤੀ 18-10-20 ਤੇ ਕੀਤੀ, ਉੱਥੇ ਸੱਸਾ ਅਖੀਰ ਤੇ ਇੱਕ ਓਂਕਾਰ ਸ਼ੁਰੂ 'ਚ ਮੰਗਲ ਹੈ, ਸ਼ੁਰੂ ਦੇ ਵਿੱਚ ਸੱਸਾ ਸਤਨਾਮ 'ਤੇ ਲੱਗਿਆ, ਇਹ ਵੀ ਉਪਕਰਮ ਉਪਸੰਹਾਰ ਹੈ। ਇਸ ਪ੍ਰਕਾਰ ਅੱਗੇ ਫਰਮਾਉਂਦੇ ਹਨ ਮਹਾਰਾਜ ਸੱਚੇ ਪਾਤਸ਼ਾਹ, ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ। ਓਂਕਾਰ ਕੇਵਲ ਇੱਕੋ ਇੱਕ ਹੈ, ਸਤਿਗੁਰ ਦੀ ਕਿਰਪਾ ਦੁਆਰਾ ਪ੍ਰਾਪਤੀ ਹੈ। ਸੋ ਰਾਗ ਮਾਲਾ ਉਚਾਰਨ ਕੀਤੀ ਹੈ, ਇਹਦੀ ਉਥਾਨਕਾ ਆਪਾਂ ਜਿਹੜੀ ਆ ਦੱਸਾਂਗੇ, ਸਤਿਗੁਰੂ ਬਖਸ਼ਿਸ਼ ਕਰਨਗੇ। ਸੋ ਇਹ ਨਾਰਦ ਮੁਨੀ ਕੋਲ ਰਾਗ ਇਕੱਠੇ ਹੋ ਕੇ ਗਏ ਸੀ ਕਿ ਕਲਯੁਗ ਦਾ ਭਿਆਨਕ ਸਮਾਂ, ਸਾਡੀ ਤਾਂ ਤੋਰ ਮਰੋੜ, ਲੱਤਾਂ ਬਾਹਾਂ ਤੋੜਤੀਆਂ, ਗਵੱਈਏ ਠੀਕ ਨਹੀਂ ਗਾਉਂਦੇ, ਕਿਰਪਾ ਕਰੋ। ਕਹਿੰਦੇ ਹੁਣ ਗੁਰੂ ਅਰਜਨ ਦੇਵ ਅਕਾਲ ਪੁਰਖ ਆਪ ਆਏ ਹੋਏ ਨੇ, ਸਿਰਠੀ 'ਤੇ ਰਚਨਾ ਕਰ ਰਹੇ ਨੇ, ਜਾਓ ਉੱਥੇ ਚਲੇ ਜਾਓ। ਜਦੋਂ ਮਹਾਰਾਜ ਕੋਲ ਆਏ, ਮਹਾਰਾਜ ਸਾਡੀ ਦੁਰਦਸ਼ਾ ਕਰਤੀ ਗਾਉਣ ਵਾਲਿਆਂ ਨੇ, ਤੁਸੀਂ ਕਿਰਪਾ ਕਰੋ, ਸਾਨੂੰ ਤਰਤੀਬ ਬਖਸ਼ੋ। ਸਤਿਗੁਰੂ ਕਹਿੰਦੇ ਭਾਈ ਪਹਿਲਾਂ ਆ ਜਾਂਦੇ, ਹੁਣ ਤਾਂ ਅਸੀਂ ਮੋਹਰ ਛਾਪ ਲਾ ਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਰਨ ਕਾਰ ਹਾਰ ਤੁਸੀਂ ਹੋਈ ਆ, ਤੁਸੀਂ ਉਹ ਮਿਹਰ ਕਰੋ। ਸੱਚੇ ਪਾਤਸ਼ਾਹ ਕਹਿਣ ਲੱਗੇ, ਸੋ ਭਾਈ ਗੁਰਦਾਸ ਜੀ ਨੂੰ ਚਲੋ ਠੀਕ ਹੈ ਕਿ ਆਪਾਂ ਮੋਹਰ ਛਾਪ ਲਾ ਦਿੱਤੀ ਹੈ, ਪਰ ਫਿਰ ਵੀ ਇਹਨਾਂ ਦੀ ਬੇਨਤੀ ਕਰਨ 'ਤੇ ਕਹਿੰਦੇ ਚਲੋ ਰਾਗਾਂ ਦੀ ਜਿਹੜੀ ਤਰਤੀਬ ਆ ਉਹ ਲਿਖਣਾ ਕਰੋ। ਰਾਗਾਂ ਦੀ ਤਰਤੀਬ ਜਿਹੜੀ ਗੁਰਮਤਿ ਅਨੁਸਾਰ ਲਿਖੀ, ਫਿਰ ਭਾਈ ਗੁਰਦਾਸ ਜੀ ਪਾਸੋਂ ਲਿਖਾਈ ਹੈ। ਸੋ ਇਸ ਪ੍ਰਕਾਰ ਕਥਨ ਕਰਦੇ ਹਨ, ਰਾਗ ਏਕ ਸੰਗ ਪੰਚ ਬਰੰਗਨ, ਸੰਗ ਅਲਾਪ ਹੈ ਅਠੋ ਨੰਦਨ। ਕਹਿੰਦੇ ਸਤਿਗੁਰੂ ਜੀ ਇੱਕ ਇੱਕ ਰਾਗ ਦੇ ਸੰਗ ਨਾਲ ਜਿਹੜੇ ਪੰਜ ਪੰਜ ਬਰੰਗਨ ਭਾਈ ਗੁਰਦਾਸ ਜੀ ਕਹਿ ਰਹੇ ਬਰ ਅੰਗਨ ਸ੍ਰੇਸ਼ਟ ਇਸਤਰੀਆਂ ਨੇ, ਫਿਰ ਇੱਕ ਇੱਕ ਰਾਗ ਦੇ ਸੰਗ ਨਾਲ ਹੁੰਦੇ ਅੱਠ ਅੱਠ ਨੰਦਨ ਦੇ ਪੁੱਤਰ ਹੈ। ਇਹ ਸਤਿਗੁਰੂ ਜੀ ਇਹ ਸਾਰੇ ਮਿਲ ਕੇ ਆਪਦੇ ਜਸ ਨੂੰ ਲਾਪੈ ਕਥਨ ਕਰਦੇ ਨੇ। ਪ੍ਰਥਮ ਰਾਗ ਭੈਰੋ ਵੈ ਕਰਹੀ ਪੰਚ ਰਾਗਨੀ ਸੰਗ ਉੱਚਦਹੀ। ਮਹਾਰਾਜ ਜੀ ਪਹਿਲੋਂ ਭੈਰੋ ਰਾਗ ਆਪਦੀ ਸੱਚੇ ਪਾਤਸ਼ਾਹ ਜੀ ਉਸਤਤ ਕਰਦਾ ਅਤੇ ਨਾਲ ਇਹਦੀਆਂ ਜੀ ਜਿਹੜੀਆਂ ਪੰਜ ਰਾਗਣੀਆਂ ਆਈਆਂ ਨੇ ਉਹ ਵੀ ਉਸਤਤ ਕਰਦੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੇ ਕੀ ਨਾਮ ਨੇ, ਤਾਂ ਕਹਿੰਦੇ ਜੀ ਉਸ ਪ੍ਰਕਾਰ ਬਚਨ ਕਰਦੇ ਨੇ। ਪ੍ਰਥਮ ਭੈਰਵੀ ਬਿਲਾਵਲੀ ਪੁੰਨਿਆਕੀ ਗਾਵ ਹੈ ਬੰਗਲੀ। ਪ੍ਰਥਮ ਪਹਿਲੀ ਦਾ ਨਾਮ ਤਾਂ ਭੈਰਵੀ ਹੈ ਜੀ, ਦੂਜੀ ਬਿਲਾਵਲੀ ਹੈ ਜੀ, ਤੀਜੀ ਪੁੰਨਿਆਕੀ ਹੈ, ਚੌਥੀ ਬੰਗਲੀ ਹੈ। ਇਹ ਸਭ ਆਪਦਾ ਜਸ ਗਾਉਂਦੀਆਂ ਨੇ। ਉਹਨੇ ਅਸਲੇਖੀ ਕੀ ਭਈ ਬਾਰੀ ਇਹ ਭੈਰਵ ਕੀ ਪੰਚੋ ਨਾਰੀ। ਫਿਰ ਮਹਾਰਾਜ ਜੀ ਪੁੰਨ ਹੁੰਦਾ ਫੇਰ, ਪੰਜਵੀਂ ਦਾ ਨਾਮ ਅਸਲੇਖੀ ਹੈ, ਸੋ ਇਹਦੀ ਵੀ ਵਾਰੀ ਆਪ ਜੀ ਦੇ ਜਸ ਕਰਨ ਦੀ ਆਈ ਹੈ। ਸਤਿਗੁਰੂ ਮਹਾਰਾਜ ਉਪਰੋਕਤ ਭੈਰੋਂ ਰਾਗ ਦੀਆਂ ਪੰਜ ਨਾਰੀਆਂ ਦੱਸੀਆਂ ਮਹਾਰਾਜ ਜੀ। ਫਿਰ ਮਹਾਰਾਜ ਨੇ ਕਿਹਾ ਭਾਈ ਗੁਰਦਾਸ ਜੀ ਭੈਰੋਂ ਰਾਗ ਦੇ ਪੁੱਤਰਾਂ ਦੇ ਕੀ ਨਾਂ ਹੈ ਉਹ ਵੀ ਸੁਣਾ ਕੇ ਲਿਖੋ, ਤਾਂ ਸੁਣਾਉਂਦੇ ਨੇ। ਪੰਚਮ ਹਰਖ ਦੇ ਸਾਖ ਸੁਨਾਵ ਹੈ ਬੰਗਾਲਮ ਮਧ ਮਾਧਵ ਗਾਵ ਹੈ। ਸੋ ਇਸ ਪ੍ਰਕਾਰ ਕਹਿੰਦੇ ਗਰੀਬ ਨਿਵਾਜ ਇੱਕ ਦਾ ਨਾਮ ਪੰਚਮ ਹੈ, ਦੂਜੇ ਦਾ ਨਾਮ ਹਰਖ ਹੈ, ਤੀਜੇ ਦਾ ਨਾਮ ਦਸਾਖ ਹੈ। ਇਹ ਤਿੰਨੇ ਆਪਦੇ ਜਸ ਗਾ ਰਹੇ ਨੇ। ਚੌਥੇ ਦਾ ਨਾਮ ਬੰਗਾਲਮ ਹੈ, ਪੰਜਵੇਂ ਦਾ ਨਾਮ ਮਾਧ ਹੈ, ਛੇਵੇਂ ਦਾ ਨਾਮ ਮਾਧਵ ਹੈ। ਇਹ ਤਿੰਨੇ ਵੀ ਆਪਦੇ ਜਸ ਨੂੰ ਗਾਉਂਦੇ ਹਨ। ਲਲਿਤ ਬਿਲਾਵਲ ਗਾਵਹੀ ਆਪਣੀ ਆਪਣੀ ਭਾਂਤ। ਤੇ ਸੱਤਵੇਂ ਦਾ ਨਾਮ ਲਲਿਤ, ਅੱਠਵੇਂ ਦਾ ਨਾਮ ਬਿਲਾਵਲ ਹੈ। ਸਾਰੇ ਆਪਣੀ ਆਪਣੀ ਤਰੀਕੇ ਨਾਲ ਸੁਰਾਂ ਨੂੰ ਮਿਲਾ ਕੇ ਆਪਦਾ ਜਸ ਗਾਵ ਹੀ ਗਾਉਂਦੇ ਨੇ। ਅਸ਼ਟ ਪੁੱਤਰ ਭੈਰਵ ਕੇ ਗਾਵ ਹੈ ਗਾਇਨ ਪਾਤਰ। ਫਿਰ ਮਹਾਰਾਜ ਅੱਠ ਪੁੱਤਰ ਭੈਰੋ ਰਾਗ ਦੇ ਗਾਵ ਹੈ ਗਾਏ ਆਖੇ ਜਾਂਦੇ ਨੇ, ਆਪ ਜੀ ਦੇ ਜਸ ਨੂੰ ਗਾ ਰਹੇ ਨੇ। ਇਹ ਕਿਹੋ ਜਿਹੇ ਹਨ ਜੋ ਗਾਉਣ ਦੇ ਪਾਤਰ ਭਾਵ ਯੋਗ ਹਨ, ਗਾਇਨ ਪਾਤਰ ਜੋ ਰਾਗੀ ਹਨ, ਉਹਨਾਂ ਦੇ ਅੱਠ ਪੁੱਤਰ ਗਾਏ ਹਨ। ਇਹ ਜੋ ਰਾਗ ਹਨ ਇਹਨਾਂ ਸਾਰਿਆਂ ਦੇ ਗਾਉਣ ਦਾ ਵੱਖੋ ਵੱਖਰਾ ਫਲ ਹੈ। ਜਿਵੇਂ ਪੂਰਾ ਪੂਰਾ ਭੈਰੋ ਰਾਗ ਦੇ ਗਾਉਣ ਨਾਲ ਕੋਹਲੂ ਚੱਲ ਪੈਂਦੇ ਨੇ, ਪੂਰਾ ਪੂਰਾ ਸ੍ਰੀ ਰਾਗ ਗਾਉਣ ਕਰਕੇ ਮੁਰਦਾ ਜਿਉਂਦਾ ਹੋ ਜਾਂਦਾ। ਦੀਪਕ ਰਾਗ ਦੇ ਗਾਉਣ ਨਾਲ ਦੀਵੇ ਜਲ ਪੈਂਦੇ ਨੇ, ਬਸੰਤ ਰਾਗ ਦੇ ਗਾਉਣ ਨਾਲ ਸਾਰੀਆਂ ਕਨਾਤਾਂ ਹੀ ਪੀਲੀਆਂ ਹੋ ਜਾਂਦੀਆਂ। ਦੁਤੀਆ ਮਾਲ ਕੌਸਕਿਆ ਲੱਪ ਹੈ ਸੰਗ ਰਾਗਨੀ ਪੰਚਾਉ ਥੱਪ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਦੁਤੀਆ ਦੂਸਰਾ ਮਾਲ ਕੌਸਕ ਨਾਮੇ ਰਾਗ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ। ਸੋ ਇਸ ਪ੍ਰਕਾਰ ਇਹ ਵੀ ਆਪਦੇ ਜਸ ਨੂੰ ਲੱਪ ਹੈ ਆਖ ਰਿਹਾ ਹੈ। ਇਹ ਰਾਗਣੀਆਂ ਪੰਜ ਰਾਗਣੀਆਂ ਭਾਵ ਇਸਤਰੀਆਂ ਨੂੰ ਸੰਗ ਥੱਪ ਹੈ ਆਪਣੇ ਨਾਲ ਲੈ ਕੇ ਆਪਦੇ ਜਸ ਨੂੰ ਗਾ ਰਿਹਾ ਹੈ। ਸਤਿਗੁਰਾਂ ਨੇ ਕਿਹਾ ਭਾਈ ਗੁਰਦਾਸ ਜੀ ਪੰਜ ਰਾਗਣੀਆਂ ਨਾਮ ਕਿਹੜੇ ਕਿਹੜੇ ਆ? ਭਾਈ ਸਾਹਿਬ ਜੀ ਫਿਰ ਇਸ ਪ੍ਰਕਾਰ ਫਰਮਾਉਂਦੇ ਨੇ, ਗੋਂਡ ਕਰੀ ਅਰ ਦੇਵ ਗੰਧਾਰੀ ਗੰਧਾਰੀ ਸਿਹੂਤੀ ਉਚਾਰੀ। ਇੱਕ ਦਾ ਨਾਮ ਗੋਂਡ ਕਰੀ ਹੈ ਔਰ ਦੂਜੀ ਦਾ ਨਾਮ ਦੇਵ ਗੰਧਾਰੀ ਹੈ, ਤੀਸਰੀ ਦਾ ਨਾਮ ਸਿਰਫ ਗੰਧਾਰੀ ਹੈ, ਚੌਥੀ ਦਾ ਨਾਮ ਸਿਹੂਤੀ ਹੈ। ਇਹ ਆਪਦੇ ਜਸ ਨੂੰ ਉਚਾਰਨ ਕਰ ਰਹੀਆਂ ਹਨ ਜੀ। ਧਨਾਸਰੀਏ ਪੰਚੋ ਗਾਈ ਮਾਲ ਰਾਗ ਕੌਸਕ ਸੰਗ ਲਾਈ। ਪੰਜਵੀਂ ਦਾ ਨਾਮ ਧਨਾਸਰੀ ਹੈ, ਇਹ ਪੰਜ ਇਸਤਰੀਆਂ ਗਾਈ ਆਖੀਆਂ ਨੇ, ਆਪਦਾ ਜਸ ਗਾ ਰਹੀਆਂ ਨੇ। ਇਹ ਮਾਲ ਕੌਸਕ ਰਾਗ ਦੇ ਸੰਗ ਨਾਲ ਲਾਈਆਂ ਨੇ। ਇਸ ਤੋਂ ਅੱਗੇ ਮਾਲ ਕੌਸਕ ਦੇ ਪੁੱਤਰਾਂ ਦੇ ਨਾਮ ਦੱਸਦੇ 1430 ਅੰਗ ਦੇ ਉੱਤੇ ਜਿਸ ਪ੍ਰਕਾਰ ਫਰਮਾਇਆ ਮਹਾਰਾਜ ਸੱਚੇ ਪਾਤਸ਼ਾਹ ਨੇ, ਮਾਰੂ ਮਸਤ ਅੰਗ ਮੇਵਾਰਾ ਪ੍ਰਬਲ ਚੰਡ ਕੌਸਕ ਉਭਾਰਾ। ਇੱਕ ਦਾ ਨਾਮ ਮਾਰੂ ਹੈ ਜੋ ਮਸਤ ਹੋਇਆ ਹੋਇਆ ਆਪਦੇ ਜਸ ਨੂੰ ਲਾਪ ਰਿਹਾ, ਦੂਸਰੇ ਦਾ ਨਾਮ ਜਿਹੜਾ ਅੰਗ ਮੇਵਾਰ ਹੈ, ਤੀਸਰੇ ਦਾ ਨਾਮ ਪ੍ਰਬਲ ਹੈ, ਚੌਥੇ ਦਾ ਨਾਮ ਚੰਡ ਹੈ, ਪੰਜਵੇਂ ਦਾ ਨਾਮ ਕੌਸਕ ਹੈ, ਛੇਵੇਂ ਦਾ ਨਾਮ ਉਭਾਰਾ ਹੈ। ਉਭਾਰਾ ਕਰਕੇ ਕਹਿੰਦੇ ਨੇ, ਖਾਉ ਖੱਟ ਆ ਭੌਰਾ ਨਦ ਗਾਏ ਅਸ਼ਟਮਾਲ ਕੌਸਕ ਸੰਗ ਲਾਏ। ਸੱਤਵੇਂ ਦਾ ਨਾਮ ਖਾਉ ਖੱਟ ਹੈ ਅਤੇ ਅੱਠਵੇਂ ਦਾ ਨਾਮ ਭੌਰਾ ਨਦ ਆਖਿਆ ਜਾਂਦਾ ਹੈ। ਇਹ ਸਾਰੇ ਵੀ ਆਪਦੇ ਜਸ ਨੂੰ ਗਾ ਰਹੇ, ਅੱਠ ਪੁੱਤਰ ਮਾਲਕ ਕੌਸਕ ਰਾਗ ਦੇ ਆਪਣੇ ਸੰਗਤ ਭਾਵ ਨਾਲ ਲਿਆਉਂਦੇ ਨੇ। ਇਹ ਵੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਸਫਲੇ ਹੋ ਜਾਣ ਜੀ। ਪੁਨਾਯੋ ਹਿੰਡੋਲ ਪੰਚ ਨਾਰ ਸੰਗ ਅਸ਼ਟ ਸੁੱਤ ਉਠੈ ਤਾਨ ਕਲੋਲ ਗਾਇਨ ਤਾਰ ਮਿਲਾਵਹੀ। ਇਹ ਮਹਾਰਾਜ ਸੱਚੇ ਪਾਤਸ਼ਾਹ ਤੋਂ ਪਿੱਛੋਂ ਤੀਸਰਾ ਹੰਡੋਲ ਰਾਗ ਚੱਲ ਕੇ ਆਇਆ, ਪਾਵਣ ਹੰਡੋਲ ਦੀ ਵਾਰੀ ਆਈ ਹੈ ਜੋ ਆਪਦਾ ਜਸ ਗਾ ਰਿਹਾ। ਇਹਦੇ ਨਾਲ ਪੰਜ ਨਾਰ ਪੰਜ ਰਾਗਣੀਆਂ ਨੇ, ਅਸ਼ਟ ਸੁੱਤ ਅੱਠ ਪੁੱਤਰ ਆਏ ਨੇ। ਜਿਸ ਵੇਲੇ ਸੁਰ ਤਾਰਾਂ ਨੂੰ ਮਿਲ ਕੇ ਆਪਦਾ ਜਸ ਗਾਉਂਦੇ ਨੇ, ਸੋ ਤਾਂ ਮਨ ਤਾਨਾਂ ਦੀਆਂ ਕਲੋਲਾਂ ਲਹਿਰਾਂ ਉੱਠਦੀਆਂ, ਉੱਠੈ ਤਾਨ ਕਲੋਲ ਗਾਇਨ ਤਾਰ ਮਿਲਾਵਹੀ। ਸੋ ਹੁਣ ਹੰਡੋਲ ਰਾਗ ਦੀਆਂ ਇਸਤਰੀਆਂ ਦੇ ਨਾਮ ਜਿਹੜੇ ਨੇ ਉਹ ਦੱਸਣਾ ਕਰਦੇ ਨੇ। ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸੁਹਾਈ। ਇਹ ਤਲੰਗੀ ਨਾਮ ਕਰਕੇ ਇੱਕ ਤਾਂ, ਇੱਕ ਦੂਜੀ ਦੇਵਕਰੀ ਨਾਮ ਕਰਕੇ ਆਈ ਹੈ, ਤੀਸਰੀ ਬਸੰਤੀ ਨਾਮ ਕਰਕੇ, ਚੌਥੀ ਸੰਧੂਰੀ ਨਾਮ ਕਰਕੇ ਆਪਦੇ ਸੁਹਾਈ ਸੋਹਣੇ ਜਸ ਨੂੰ ਗਾਉਂਦੀਆਂ ਸੋਭਾ ਪਾ ਰਹੀਆਂ ਹਨ ਮਹਾਰਾਜ ਜੀ। ਸੋ ਇਸ ਪ੍ਰਕਾਰ ਫਰਮਾਉਂਦੇ ਹਨ, ਸਰਸ ਹੀਰੀ ਲੈ ਭਾਰ ਜਾ ਸੰਗ ਲਾਈ ਪੰਚੋ ਯਾਰ ਜਾ। ਪੰਜਵੀਂ ਸਰਸ ਸ੍ਰੇਸ਼ਟ ਭਾਰ ਜਾ ਇਸਤਰੀ ਦਾ ਨਾਮ ਹੀਰੀ ਲੈਂਦੇ ਨੇ। ਸੋ ਇਸ ਪ੍ਰਕਾਰ ਆਰਜਾ ਦੀ ਸ੍ਰੇਸ਼ਟ ਜੋ ਹਿੰਡੋਲ ਰਾਗ ਹੈ ਉਹਨੇ ਆਪਣੇ ਨਾਲ ਇਹ ਪੰਜ ਆਰਜਾ ਸ੍ਰੇਸ਼ਟ ਔਰਤਾਂ ਲਾਈਆਂ। ਫਿਰ ਭਾਈ ਗੁਰਦਾਸ ਨੇ ਕਿਹਾ, ਹੁਣ ਹੰਡੋਲ ਰਾਗ ਦੇ ਪੁੱਤਰਾਂ ਦੇ ਮਹਾਰਾਜ ਜੀ ਕਿਰਪਾ ਕਰਕੇ ਨਾਮ ਸੁਣਨਾ ਕਰੋ। ਸੁਰਮਾਨੰਦ ਭਾਸਕਰ ਆਏ ਚੰਦਰ ਬਿੰਬ ਮੰਗਲ ਸੁਹਾਏ। ਇੱਕ ਸੁਰਮਾਨੰਦ ਨਾਮ ਕਰਕੇ ਆ, ਦੂਸਰਾ ਭਾਸਕਰ ਨਾਮ ਕਰਕੇ ਆਇਆ, ਆਪਦੇ ਜਸ ਕਰਨ ਲਈ ਆਏ ਨੇ। ਤੀਸਰਾ ਚੰਦਰ ਬਿੰਬ ਨਾਮ ਕਰਕੇ ਆਪਦੇ ਸੋਹਣੇ ਮੰਗਲਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਗਾਉਣ ਵਾਸਤੇ ਆਏ ਨੇ। ਕਿਹੜੇ ਜੀ? ਚੰਦਰ ਬਿੰਬ ਮੰਗਲ ਸੁਹਾਏ। ਸਰਸ ਬਾਣ ਆਹੇ ਬਿਨੋਦਾ ਗਾਵੈ ਸਰਸ ਬਸੰਤ ਕਮੋਦਾ। ਚੌਥਾ ਸਰਸ ਬਾਣ ਨਾਮ ਕਰਕੇ ਔਰ ਪੰਜਵਾਂ ਬਿਨੋਦ ਨਾਮ ਕਰਕੇ ਆਪਦੇ ਜਸ ਕਰਨੇ ਨੂੰ ਆਹੇ ਚਾਹ ਰਿਹਾ। ਛੇਵਾਂ ਸਰਸ ਨਾਮ ਕਰਕੇ, ਸੱਤਵਾਂ ਬਸੰਤ ਨਾਮ ਕਰਕੇ, ਅੱਠਵਾਂ ਕਮੋਦਾ ਨਾਮ ਕਰਕੇ, ਅੱਠੀ ਆਪਦੇ ਜਸ ਨੂੰ ਗਾਉਂਦੇ ਆ। ਭਾਈ ਗੁਰਦਾਸ ਜੀ ਕਹਿੰਦੇ, ਸੱਚੇ ਪਾਤਸ਼ਾਹ ਮਹਾਰਾਜ ਅੱਗੇ ਹੋਰ ਸੁਣੋ। ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨ ਆਈ ਦੀਪਕ ਕੀ ਬਾਰੀ। ਕਿਉਂਕਿ ਉਹ ਬਾਰੀ ਬਾਰੀ ਲਾਈਨ ਲਾ ਕੇ ਆਈ ਜਾਂਦੇ ਸਾਰੇ, ਹੁਣ ਕਿਹੜਾ ਆਇਆ? ਕਹਿੰਦੇ, ਮਹਾਰਾਜ ਮੈਂ ਇਹ ਹੰਡੋਲ ਰਾਗ ਦੇ ਅੱਠ ਪੁੱਤਰ ਸਵਾਰ ਕੇ ਬਾਰ ਬਾਰ ਕਹੇ ਆ। ਫਿਰ ਹੁਣ ਆਪਦਾ ਜਸ ਕਰਨ ਲਈ ਦੀਪਕ ਰਾਗ ਦੀ ਵਾਰੀ ਆਈ। ਦੀਪਕ ਰਾਗ ਦੀਆਂ ਇਸਤਰੀਆਂ ਦੇ ਨਾਮ ਵੀ ਸੁਣਨਾ ਕਰੋ। ਇਸ ਪ੍ਰਕਾਰ ਜਿਹੜੀਆਂ ਅੱਗੇ ਆਈਆਂ ਨੇ, ਕੱਛੇਲੀ ਪੱਟ ਮੰਜਰੀ ਟੋਡੀ ਕਹੀ ਅਲਾਪ ਕਾਮੋਦੀ ਆ ਗੁਜਰੀ ਸੰਗ ਦੀਪਕੇ ਥਾਪ। ਇਹ ਜਿਹੜੀਆਂ ਰਾਗਣੀਆਂ ਆਈਆਂ ਕਛੇਲੀ ਨਾਮ ਕਰਕੇ ਇੱਕ ਤਾਂ, ਦੂਸਰੀ ਪੱਟ ਮੰਜਰੀ ਨਾਮ ਕਰਕੇ ਆ, ਤੀਸਰੀ ਟੋਡੀ ਨਾਮ ਕਰਕੇ ਕਹੀ ਆਲਾਪ ਕਰਕੇ ਆਪਦੇ ਜਸ ਨੂੰ ਕਹਿ ਰਹੀਆਂ ਹਨ, ਫਿਰ ਚੌਥੀ ਕਮੋਦੀ ਨਾਮ ਕਰਕੇ ਔ ਅਤੇ ਹੁੰਦਾ, ਔ ਤੋਂ ਭਾਵ ਹੁੰਦਾ ਅਤੇ, ਪੰਜਵੀਂ ਗੂਜਰੀ ਨਾਮ ਕਰਕੇ ਦੀਪਕ ਰਾਗ ਦੇ ਨਾਲ ਸਥਾਪਨ ਹੋ ਕੇ ਭਾਵ ਮਿਲ ਕੇ ਆਈਆਂ ਨੇ। ਹੁਣ ਦੀਪਕ ਰਾਗ ਦੇ ਪੁੱਤਰਾਂ ਦੇ ਨਾਮ ਸੁਣਨਾ ਕਰੋ ਜੀ। ਕਾਲੰਕਾ ਕੁੰਤਲ ਔ ਰਾਮਾ ਕਮਲ ਕੁਸਮ ਚੰਪਕ ਕੇ ਨਾਮਾ। ਇੱਕ ਕਲੰਕਾ ਨਾਮ ਕਰਕੇ ਆ ਕਾਲੰਕਾ, ਦੂਸਰਾ ਕੁੰਤਲ ਨਾਮ ਕਰਕੇ ਆ, ਅਤੇ ਤੀਜਾ ਰਾਮਾ ਨਾਮ ਕਰਕੇ ਆ, ਚੌਥਾ ਕਮਲ ਕੁਸਮ ਨਾਮ ਕਰਕੇ ਆ, ਪੰਜਵਾਂ ਚੰਪਕ ਨਾਮ ਕਰਕੇ ਆ ਜੀ। ਗੌਰਾ ਔ ਕਾਂਦਰਾ ਕਲਿਆਨਾ ਅਸ਼ਟ ਪੁੱਤਰ ਦੀਪਕ ਕੇ ਜਾਨਾ। ਛੇਵਾਂ ਗੌਰਾ ਨਾਮ ਕਰਕੇ ਆ ਔ ਅਤੇ, ਸੱਤਵਾਂ ਕਾਂਡਾ ਨਾਮ ਕਰਕੇ, ਅੱਠਵਾਂ ਕਲਿਆਣ ਨਾਮ ਕਰਕੇ, ਅਸ਼ਟ ਭਾਵ ਅੱਠ ਪੁੱਤਰ ਦੀਪਕ ਰਾਗ ਦੇ ਨਾਲ ਆਏ ਜਾਣਨਾ ਕਰੋ। ਇਸ ਪ੍ਰਕਾਰ ਫਰਮਾਏ ਹਨ ਜੀ, ਸਭ ਮਿਲ ਸ੍ਰੀ ਰਾਗ ਵੈ ਗਾਵ ਹੈ ਪੰਚੋ ਸੰਗ ਬਰੰਗਨ ਲਾਵ ਹੈ। ਇਹ ਪੰਜਵਾਂ ਜੋ ਸ੍ਰੀ ਰਾਗ ਹੈ, ਉਹ ਸ੍ਰੀ ਰਾਗ ਆਪਣੇ ਸਾਰੇ ਪਰਿਵਾਰ ਨਾਲ ਮਿਲ ਕੇ ਆਪਦੇ ਜਸ ਨੂੰ ਗਾਉਂਦਾ। ਆਪਣੇ ਨਾਲ ਪੰਜ ਬਰ ਅੰਗਨ ਜਿਹੜੀਆਂ ਸ੍ਰੇਸ਼ਟ ਔਰਤਾਂ ਲਗਾ ਕੇ ਗਾਉਂਦਾ। ਸ੍ਰੀ ਰਾਗ ਦੀਆਂ ਇਸਤਰੀਆਂ ਦੇ ਨਾਮ ਕਿਹੜੇ ਆ ਭਾਈ? ਮਹਾਰਾਜ ਸੱਚੇ ਪਾਤਸ਼ਾਹ, ਸ੍ਰੀ ਰਾਗ ਦੀਆਂ ਇਸਤਰੀਆਂ ਹਨ, ਬੈਰਾਰੀ ਕਰਨਾਟੀ ਧਰੀ ਗਵਰੀ ਗਾਵ ਹੈ ਆਸਾਵਰੀ ਤੇ ਪਾਤਸ਼ਾਹ ਸਿੰਧਵੀ ਅਲਾਪੀ ਸ੍ਰੀ ਰਾਗ ਸਿਉਂ ਪੰਚਾਉ ਥਾਪੀ। ਇੱਕ ਬਰਾਰੀ ਨਾਮ ਕਰਕੇ, ਦੂਜੀ ਕਰਨਾਟੀ ਨਾਮ ਕਰਕੇ ਆਪਦੇ ਜਸ ਨੂੰ ਧਾਰਨ ਕਰਦੀ ਹੈ, ਤੀਸਰੀ ਗਵਰੀ ਗੌੜੀ ਹੈ ਜਿਹੜੀ ਇਹਦੇ ਨਾਮ ਕਰਕੇ, ਚੌਥੀ ਆਸਾਵਰੀ ਆ ਨਾਮ ਕਰਕੇ ਇਹ ਜਸ ਆਖਦੀਆਂ। ਇਹ ਆਸਾਵਰੀ ਨਹੀਂ ਕਹਿਣਾ, ਆਸਾਵਰੀ ਪਾਠ ਕਰਨਾ। ਇਹ ਪਾਤਸ਼ਾਹ ਸਿੰਧਵੀ ਲਾਪੀ, ਉਹਦੇ ਪਿੱਛੇ ਖੜੀ ਹੋਈ ਪੰਜਵੀਂ ਸਿੰਧਵੀ ਨਾਮ ਕਰਕੇ ਆਪਦੇ ਜਸ ਨੂੰ ਲਾਪੀ ਆਖਦੀਆਂ। ਇਹ ਪੰਜ ਇਸਤਰੀਆਂ ਸ੍ਰੀ ਰਾਗ ਨਾਲ ਸਥਾਪਨ ਕੀਤੀਆਂ ਨੇ। ਹੁਣ ਸ੍ਰੀ ਰਾਗ ਦੇ ਪੁੱਤਰਾਂ ਦਾ ਨਾਮ ਸੁਣਨਾ ਕਰੋ ਜੀ। ਸਾਲੂ ਸਾਰਗ ਸਾਗਰਾ ਔਰ ਗੋਣ ਗੰਭੀਰ ਅਸ਼ਟ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ। ਮਹਾਰਾਜ ਇੱਕ ਸਾਲੂ ਨਾਮ ਕਰਕੇ ਹੈ, ਦੂਸਰਾ ਸਾਰੰਗ ਨਾਮ, ਤੀਜਾ ਸਾਗਰਾ, ਚੌਥਾ ਗੋਣ ਨਾਮ ਕਰਕੇ, ਪੰਜਵਾਂ ਸੋ ਜੀ ਇਹ ਗੰਭੀਰ ਨਾਮ ਕਰਕੇ ਆਇਆ, ਤੇ ਛੇਵਾਂ ਗੁੰਡ ਨਾਮ ਕਰਕੇ ਆਇਆ, ਸੱਤਵਾਂ ਕੁੰਭ ਨਾਮ ਕਰਕੇ ਆਇਆ, ਅੱਠਵਾਂ ਹਮੀਰ ਹੈ। ਇਹ ਅੱਠ ਪੁੱਤਰ ਸ੍ਰੀ ਰਾਗ ਦੇ ਕਹੇ ਹਨ। ਕਸ਼ਟਮ ਮੇਘ ਰਾਗ ਬੈ ਗਾਵ ਹੈ ਪਾਂਚੋ ਸੰਗ ਬਰੰਗਨ ਲਾਭ ਹੈ। ਛੇਵਾਂ ਜੋ ਮੇਘ ਰਾਗ ਹੈ ਵੈ ਤੋਂ ਭਾਵ ਉਹ ਵੀ ਆਪਦਾ ਸੋਹਣਾ ਜਸ ਗਾ ਰਿਹਾ। ਆਪਣੇ ਨਾਲ ਪੰਜ ਬਰੰਗਨ ਸ੍ਰੇਸ਼ਟ ਇਸਤਰੀਆਂ ਲਿਆ ਕੇ ਇਹ ਵੀ ਇਸਤਰੀਆਂ ਲਿਆਂਦੀਆਂ ਨਾਲ ਇਹਨੇ ਵੀ ਇਹਦੇ ਵੀ ਨਾਮ ਦੱਸੋ ਭਾਈ ਕੀ ਨੇ। ਸੋਠ ਗੌਣ ਮਲਾਰੀ ਧੁਨੀ ਪੁਨ ਗਾਵ ਹੈ ਆਸਾ ਗੁਣ ਗੁਣੀ। ਇੱਕ ਸੋਠ ਨਾਮ ਕਰਕੇ ਹੈ ਜੀ, ਸੋਠ ਹੀ ਹੈ। ਦੂਜੀ ਗੌਣ ਨਾਮ ਕਰਕੇ ਹੈ, ਤੀਸਰੀ ਮਲਾਰੀ ਨਾਮ ਕਰਕੇ ਹੈ। ਤਿੰਨੇ ਆਪਦਾ ਜਸ ਧੁਨੀ ਨੂੰ ਉਚਾਰਦੀਆਂ ਨੇ। ਫਿਰ ਪੁਨਾ ਚੌਥੀ ਆਸਾ ਨਾਮ ਕਰਕੇ ਰਾਗਣੀ ਹੈ, ਜੋ ਗੁਣਾਂ ਦੇ ਵਿੱਚ ਭਰਪੂਰ ਹੈ ਉਹ ਵੀ ਆਪਦਾ ਜਸ ਕਥਨ ਕਰਦੀਆਂ। ਗੁਣੀ ਲੋਕ ਗਵਈਏ ਪੁਰਸ਼ ਵਿਚਾਰ ਕੇ ਰਾਗਣੀ ਗਾਉਂਦੇ ਨੇ। ਊਚੈ ਸੁਰ ਸੂਹਾਉ ਪੁਨ ਕੀਨੀ ਮੇਘ ਰਾਗ ਸਿਉ ਪੰਚੋ ਚੀਨੀ। ਪੰਜਵੀਂ ਸੂਹਾਉ ਸੂਹੀ ਨਾਮ ਕਰਕੇ ਰਾਗਣੀ ਬੜੀ ਉੱਚੀ ਸੁਰ ਨਾਲ ਆਪਦੇ ਜਸ ਨੂੰ ਕਰਦੀ ਹੈ। ਛੇਵੇਂ ਮੇਘ ਰਾਗ ਦੇ ਨਾਲ ਪੰਜ ਇਸਤਰੀਆਂ ਜਾਣ ਨਾ ਕਰੋ, ਹੁਣ ਇਹਨਾਂ ਦੇ ਪੁੱਤਰਾਂ ਦੇ ਨਾਮ ਸੁਣੋ। ਇਸ ਪ੍ਰਕਾਰ ਬੈਰਾ ਧਰ ਗਜ ਧਰ ਕੇਦਾਰਾ ਜਬਲੀ ਧਰ ਨਾਟਿਆਉ ਜਲ ਤਾਰਾ। ਇੱਕ ਬੈਰਾ ਧਰ ਨਾਮ ਕਰਕੇ ਹੈ, ਦੂਸਰਾ ਗਜ ਧਰ ਨਾਮ ਕਰਕੇ ਹੈ, ਤੀਸਰਾ ਕੇਦਾਰਾ, ਚੌਥਾ ਜਬਲੀ ਧਰ ਨਾਮ ਕਰਕੇ ਹੈ, ਪੰਜਵਾਂ ਨਟ ਨਾਮ ਕਰਕੇ ਹੈ ਅਤੇ ਛੇਵਾਂ ਜਲ ਧਾਰਾ ਨਾਮ ਕਰਕੇ ਹੈ। ਹੁਣ ਗਾਵ ਹੈ ਸ਼ੰਕਰ ਆਓ ਸਿਆਮਾ ਮੇਘ ਰਾਗ ਪੁੱਤਰ ਨਕੇ ਨਾਮ। ਸੱਤਵਾਂ ਸ਼ੰਕਰ ਨਾਮ ਕਰਕੇ ਹੈ ਆਓ ਅਤੇ ਅੱਠਵਾਂ ਸਿਆਮਾ ਨਾਮ ਕਰਕੇ ਆਪਦੇ ਜਸ ਨੂੰ ਗਾਉਂਦੇ। ਸਤਿਗੁਰੂ ਇਹ ਮੇਘ ਰਾਗ ਦੇ ਪੁੱਤਰਾਂ ਦੇ ਨਾਮ ਹਨ ਜੀ। ਖਸ਼ਟ ਰਾਗ ਉਨ ਗਾਏ ਸੰਗ ਰਾਗਨੀ ਤੀਸ ਸਭੈ ਪੁੱਤਰ ਰਾਗਨ ਕੇ ਅਠਾਰ ਹੈ ਦਸ ਬੀਸ। ਇਹ ਸਤਿਗੁਰੂ ਜੀ ਇਹਨਾਂ ਖਸ਼ਟ ਛੇਆਂ ਰਾਗਾਂ ਨੂੰ ਉਹਨਾਂ ਆਪ ਸ਼ਿਵ ਜੀ ਮਹਾਰਾਜ ਦੇ ਡਮਰੂ ਜਾ ਕੇ ਗਾਇਆ ਉਹਨਾਂ ਨੇ। ਉਹਨ ਉਹ ਨਾਰਦ ਮੁਨੀ ਨੇ ਇਹਨਾਂ ਛੇਆਂ ਰਾਗਾਂ ਨੂੰ ਬੀਣਾ ਸਤਾਰ ਨਾਲ ਗਾਇਆ। ਕ੍ਰਿਸ਼ਨ ਮਹਾਰਾਜ ਨੇ ਇਹਨਾਂ ਛੇਆਂ ਰਾਗਾਂ ਨੂੰ ਬੰਸਰੀ ਨਾਲ ਗਾਇਆ। ਇਹ ਸਤਿਗੁਰੂ ਜੀ ਉਹਨਾਂ ਛੇਆਂ ਰਾਗਾਂ ਨੇ ਆਪਣੇ ਸਾਰਿਆਂ ਅਠਾਰਾਂ ਦਸ ਵੀਹ ਅਤੇ ਅਠਤਾਲੀ ਪੁੱਤਰਾਂ ਅਤੇ ਤੀਹ ਇਸਤਰੀਆਂ ਰਾਗਨੀ ਨਾਲ ਮਿਲ ਕੇ ਆਪ ਨੂੰ ਜਸ ਨੂੰ ਗਾਉਣਾ ਕੀਤਾ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਆਪਣੀ ਗੁਰੂ ਅਰਜਨ ਦੇਵ ਨੇ ਮੌਜੂਦਗੀ ਦੇ ਵਿੱਚ ਹੁਕਮ ਦੇ ਕੇ ਭਾਈ ਗੁਰਦਾਸ ਜੀ ਪਾਸੋਂ ਉਸੇ ਕਲਮ ਦਵਾਸ ਸ਼ਾਹੀ ਨਾਲ ਰਾਗਮਾਲਾ ਗੁਰੂ ਗ੍ਰੰਥ ਸਾਹਿਬ ਦੇ ਅਖੀਰ 'ਤੇ ਲਿਖਵਾ ਕੇ ਰਾਗਾਂ ਦੇ ਦੁੱਖ ਦੀ ਨਿਵਿਰਤੀ ਕੀਤੀ ਹੈ। ਤੁਹਾਡੇ ਨਾਮਾਂ 'ਤੇ ਹੀ ਆ ਕੇ ਭੋਗ ਪਿਆ ਕਰੇਗਾ, ਜਿਸ ਕਰਕੇ ਤੁਹਾਡੀ ਕਲਿਆਣ ਹੋਵੇਗੀ ਅਤੇ ਸਿੱਖ ਸੰਗਤਾਂ ਨੂੰ ਰਾਗਮਾਲਾ ਤੱਕ ਪਾਠ ਕਰਕੇ ਭੋਗ ਪਾਉਣ ਦਾ ਹੁਕਮ ਦਿੱਤਾ ਹੈ। ਇਹਦੇ ਬਾਰੇ ਵਿਚਾਰ ਫਿਰ ਆਪਾਂ ਜਦੋਂ ਅੰਤਰੀ ਭਾਵ ਦੁਬਾਰਾ ਕਰਨੇ ਨੇ ਉਦੋਂ ਸੁਣਾਵਾਂਗੇ। ਇੱਥੇ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਭੋਗ ਪਾਇਆ, ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਹੋਈ ਆ, ਜਪਜੀ ਸਾਹਿਬ ਦੀਆਂ ਪੰਜ ਪੌੜੀਆਂ ਅਤੇ ਆਨੰਦ ਸਾਹਿਬ ਦੀਆਂ ਪੰਜ ਪੌੜੀਆਂ ਪੜ੍ਹ ਕੇ ਫਿਰ ਅਰਦਾਸ ਬੇਨਤੀ ਕਰਦੇ ਹਾਂ ਮਹਾਰਾਜ ਚਰਨਾਂ 'ਚ। ਤੋ ਨਾਲ ਨਾਲ ਸਹਿਜ ਪਾਠ ਜਿਹੜਾ ਸੰਥਿਆ ਦਾ ਆਰੰਭ ਕਰਨਾ ਉਹਦੀ ਬੇਨਤੀ ਵੀ ਕਰਦੇ ਹਾਂ ਸਤਿਗੁਰਾਂ ਦੇ ਚਰਨਾਂ 'ਚ। ਇੱਥੇ ਭੋਗ ਪਾ ਕੇ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ।